ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਸਦਾ ਧਨ ਅੰਤਰ ਨਾਮ ਸਮਾਲੇ ਜੀਉ ਜੰਤ ਜਿਨਹੈ ਪ੍ਰਤ ਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕਾ ਨਾਮ ਰਤੇ ਲਿਵ ਲਾਏ ਸਦਾ ਧਨ ਅੰਤਰ ਨਾਮ ਸਮਾਲੇ ਜੀਉ ਜੰਤ ਜਿਨਹੈ ਪ੍ਰਤ ਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕੈ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਧਿਆਵੈ ਰਹਾਉ ਇਹ ਹਰ ਰੰਗ ਗੂੜਾ ਧਨ ਪਿਰ ਹੋ ਸਾਤ ਸਿਗਾਰ ਰਾਵੇ ਪ੍ਰਭ ਸੋ ਹਉ ਮੈਂ ਵਿੱਚ ਪ੍ਰਭ ਕੋਈ ਨਾ ਪਾਏ ਮੂਲ ਭੁੱਲਾ ਜਨਮ ਗਵਾਏ ਗੁਰ ਤੇ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋ ਨਦਰ ਕਰ ਮਿਲਾਵਾ ਹੋ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਔਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵਨ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਤਨ 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 ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਇਨਾਇਤਮਈ ਸ੍ਰੀ ਚਰਨ ਕਮਲਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ ਤੇ ਨਿਰਾਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਇਸ ਬ੍ਰਹਿਮੰਡ ਦੇ ਸਭ ਤੋਂ ਵੱਡੇ ਰੂਹਾਨੀਅਤ ਦੇ ਮਰਕਜ਼ ਰੱਬੀ ਹਿਰਦਿਆਂ ਦੀ ਦੀਦਾਰ ਦੀ ਤੜਪ ਦਾ ਸਥਾਨ ਹਰ ਸਿੱਖ ਦਿਨ ਰਾਤ ਅਰਦਾਸ ਕਰਦਾ ਹੈ, ਦਾਨ ਵਿੱਚ ਮੰਗਦਾ ਹੈ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਦਰਸ਼ਨ ਇਸ਼ਨਾਨ ਦੀ ਮੰਗ ਕਰਦਾ ਹੈ। ਐਸੀ ਮਹਾਨ ਨਿਵਾਜਿਸ਼ ਕਰਦਿਆਂ ਸਾਹਿਬ ਜੀ ਨੇ ਅੱਜ ਦੇ ਦਿਨ ਦੀ ਸ਼ੁਰੂਆਤ ਕਰਨ ਦਾ ਬਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਬੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪ ਨੇ ਸਰਵਣ ਕੀਤੇ ਨੇ। ਫਿਰ ਸਾਹਿਬ ਜੀ ਦੇ ਦਰ ਤੋਂ ਸਦਾਏ ਬਾਰਗਾ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਪਾਵਨ ਹੁਕਮਨਾਮੇ ਦੀ ਮਹਾਨ ਬਰਕਤ ਨੂੰ ਆਪਣੇ ਸਰਵਣ ਰਾਹੀਂ ਹਿਰਦੇ ਤੱਕ ਪਹੁੰਚਾਉਣ ਦਾ ਯਤਨ ਕੀਤਾ। ਕੁਝ ਸਮਾਂ ਹੋਰ ਇਹਨਾਂ ਮਹਾਂਬੋਲਾਂ ਦੀ ਵਿਚਾਰ ਰਾਹੀਂ ਜੋ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਮ੍ਰਿਤ ਰਸਨਾ ਤੋਂ ਪ੍ਰਾਪਤ ਹੋਏ ਨੇ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਿਆ ਹੋਇਆ। ਗੁਰਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਇੱਕ ਵਾਰੀ ਫਿਰ ਤੋਂ ਗੁਰੂ ਫਤਿਹ ਦੁਆਰਾ ਸਾਂਝ ਬਣਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਸਾਹਿਬ ਗੁਰੂ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਮ੍ਰਿਤ ਰਸਨਾ ਤੋਂ ਪ੍ਰਾਪਤ ਹੋਏ ਨੇ ਜਿਸ ਦੀਆਂ ਮਰਕਜ਼ੀ ਪੰਕਤੀਆਂ ਨੂੰ ਜੇ ਗੌ ਨਾਲ ਗੁਰੂ ਬਖਸ਼ੀ ਵਿਚਾਰ ਦੁਆਰਾ ਦੇਖੀਏ ਤਾਂ ਇਸ ਵਿੱਚ ਮਹਾਰਾਜ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਤਿੰਨ ਵਿਚਾਰ ਸਾਡੀ ਝੋਲੀ 'ਚ ਪਾਏ ਹਨ। ਸਭ ਤੋਂ ਪਹਿਲਾ ਵਿਚਾਰ ਹੈ ਸਤਿਗੁਰੂ ਜੀ ਦੀ ਸੇਵਾ ਵਿੱਚ ਜੁੜ ਜਾਣਾ, ਗੁਰੂ ਦੀ ਸੇਵਾ ਨੂੰ ਆਪਣੇ ਜੀਵਨ ਦਾ ਆਧਾਰ ਤੇ ਆਪਣੇ ਮਸਤਕ ਦਾ ਸਿੰਗਾਰ ਸਮਝਣਾ। ਦੂਜਾ ਮਹਾਨ ਨੁਕਤਾ ਹੈ ਗੁਰੂ ਦੀ ਸੇਵਾ ਕਰਦਿਆਂ ਕਰਦਿਆਂ ਸੇਵਾ ਵਿੱਚ ਲੱਗੇ ਰਹਿਣ ਕਰਕੇ ਤੇ ਸਮਰਪਿਤ ਹੋ ਕੇ ਨਾਮ ਦਾ ਧਨ ਪ੍ਰਾਪਤ ਹੋ ਜਾਂਦਾ ਹੈ। ਗੁਰੂ ਦੀ ਸੇਵਾ ਕਰਦਿਆਂ ਕਰਦਿਆਂ ਗੁਰੂ ਦੇ ਨਾਮ ਦਾ ਧਨ ਪ੍ਰਾਪਤ ਹੁੰਦਾ। ਐਸੇ ਮਨੁੱਖ ਦੇ ਜੀਵਨ ਦਾ ਹਰ ਲਮਹਾ ਨਾਮ ਨਾਲ ਜੁੜਿਆ ਹੁੰਦਾ, ਨਾਮ ਦੇ ਰਸ ਵਿੱਚ ਹੁੰਦਾ, ਨਾਮ ਵਿੱਚ ਲੀਨ ਰਹਿੰਦਾ ਹੈ। ਦੂਸਰਾ ਵਿਚਾਰ ਇਹ ਹੈ, ਉਹ ਨਾਮ ਨੂੰ ਧਨ ਸਮਝ ਲੈਂਦਾ। ਜਿਵੇਂ ਮਨੁੱਖ ਨੂੰ ਦੇਖੀਏ ਤੇ ਆਮ ਸਾਡੇ ਸੰਸਾਰੀ ਮਨੁੱਖਾਂ ਦੇ ਜੀਵਨ ਦੀ ਸਾਰੀ ਖੇਚਲ, ਸਾਰੀ ਦੌੜ, ਸਾਰੀ ਮਿਹਨਤ, ਮੁਸ਼ਕਤ ਸਿਰਫ ਇਸੇ ਕਰਕੇ ਹੈ ਕਿ ਧਨ ਪ੍ਰਾਪਤ ਹੋਵੇ। ਭਾਵੇਂ ਕੋਈ ਬਹੁਤ ਵੱਡੀ ਸ਼ੋਰੂਮ ਬਣਾ ਕੇ ਵੱਡੀ ਦੁਕਾਨ ਤੇ ਬੈਠਾ ਹੈ, ਭਾਵੇਂ ਬਾਜ਼ਾਰ ਵਿੱਚ ਕੋਈ ਬੋਰੀ ਵਿਛਾ ਕੇ ਥੋੜ੍ਹਾ ਬਹੁਤਾ ਫਲ ਵੇਚ ਰਿਹਾ ਜਾਂ ਕੋਈ ਹਲ ਚਲਾ ਰਿਹਾ, ਕੋਈ ਹੋਰ ਕੰਮ ਕਾਰ ਕਰ ਰਿਹਾ, ਉਸਦੇ ਪਿੱਛੇ ਕਿਵੇਂ ਕਰਨਾ, ਉਸਦੇ ਪਿੱਛੇ ਸੋਚ ਇੱਕੋ ਹੀ ਹੈ ਕਿ ਧਨ ਪ੍ਰਾਪਤ ਹੋਵੇ। 2 ਸਾਲ ਲਈ ਬੱਚਾ ਹਾਲੇ ਬਚਪਨ ਦੇ ਸਮੇਂ ਵਿੱਚ ਹੈ ਤੇ ਮਾਂ ਬਾਪ ਸਕੂਲ ਛੱਡਣ ਚਲੇ ਜਾਂਦੇ ਨੇ। ਕਾਰਨ ਕੀ ਹੈ? ਕੋਈ ਬਹੁਤ ਵੱਡਾ ਵਿਦਵਾਨ ਬਣਾਉਣਾ ਚਾਹੁੰਦੇ ਨੇ ਜਾਂ ਬਹੁਤ ਸਿਆਣਾ ਬਣਾਉਣਾ ਚਾਹੁੰਦੇ ਨੇ। ਹੋ ਸਕਦਾ ਮਨ ਵਿੱਚ ਇਹ ਭਾਵ ਹੋਵੇ, ਪਰ ਗਹਿਰਾਈ ਵਿੱਚ ਇਹੀ ਹੈ ਵੀ ਵੱਡਾ ਹੋ ਕੇ ਧਨ ਕਮਾ ਸਕੇ, ਕੋਈ ਚੰਗੀ ਨੌਕਰੀ ਮਿਲ ਜਾਏ, ਕੋਈ ਚੰਗੇ ਵਪਾਰ ਵਿੱਚ ਇਹ ਬੱਚਾ ਨਿਕਲ ਜਾਏ। ਇਸ ਕਰਕੇ ਧਨ ਕਮਾਉਣ ਦੀ ਸਿੱਖਿਆ ਦੇਣ ਦਾ ਮਨ ਵਿੱਚ ਸ਼ੌਕ ਹੈ, ਚਾਅ ਪੈਦਾ ਹੁੰਦਾ ਹੈ। ਸਾਰੀ ਦੌੜ, ਸਾਰੀ ਖੇਚਲ, ਸਾਰੀ ਮਿਹਨਤ ਮੁਸ਼ਕਤ ਦਾ ਇੱਕੋ ਹੀ ਕਾਰਨ ਹੈ, ਔਰ ਉਹ ਕਾਰਨ ਹੈ ਧਨ ਪ੍ਰਾਪਤ ਹੋਵੇ। ਜੀਵਨ ਦਾ ਲਕਸ਼ ਧਨ ਬਣ ਗਿਆ, ਜੀਵਨ ਦਾ ਲਕਸ਼ ਪਦਾਰਥ ਬਣ ਗਿਆ, ਪਰ ਗੁਰੂ ਦੀ ਸੇਵਾ ਕਰਦਿਆਂ ਕਰਦਿਆਂ ਇਹ ਸਮਝ ਆ ਜਾਂਦੀ ਹੈ ਨਾਮ ਸਭ ਤੋਂ ਵੱਡਾ ਧਨ ਹੈ। ਜਿਵੇਂ ਆਮ ਲੋਕ, ਸੰਸਾਰੀ ਗਤੀ ਰੱਖਣ ਵਾਲੇ ਲੋਕ ਹਰ ਲਮਹਾ ਧਨ ਨੂੰ ਅਰਪਣ ਕਰ ਦਿੰਦੇ ਨੇ, ਇਸ ਤਰ੍ਹਾਂ ਗੁਰੂ ਦੀ ਸੇਵਾ ਵਿੱਚ ਲੱਗਿਆ ਹੋਇਆ ਮਨੁੱਖ ਜੀਵਨ ਦਾ ਹਰ ਲਮਹਾ ਨਾਮ ਨੂੰ ਅਰਪਣ ਕਰ ਦਿੰਦਾ। ਉਹ ਨਾਮ ਬਿਨਾ ਨਹੀਂ ਰਹਿ ਸਕਦਾ। ਅਵਸਥਾ ਐਸੀ ਬਣ ਜਾਂਦੀ ਹੈ, ਅੱਖਾਂ ਜੀਵਾਂ ਵਿਸਰੇ ਮਰ ਜਾਓ। ਉਸਨੂੰ ਹੋਰ ਕੋਈ ਦੁੱਖ ਨਹੀਂ ਆਉਂਦਾ, ਸਭ ਤੋਂ ਵੱਡਾ ਦੁੱਖ ਉਦੋਂ ਮਹਿਸੂਸ ਕਰਦਾ ਜਦੋਂ ਨਾਮ ਥੋੜ੍ਹੀ ਦੇਰ ਤੱਕ ਭੁੱਲ ਜਾਏ, ਨਾਮ ਨਾਲੋਂ ਟੁੱਟ ਜਾਏ। ਸਭ ਤੋਂ ਵੱਡਾ ਸ਼ਿਕਵਾ ਵੀ ਇਹੀ ਸਮਝਦਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ 2 ਬੋਲ ਮੇਰੇ ਮਾਨਸ ਪਟਲ ਤੇ ਉਜਾਗਰ ਹੋਏ, ਜਿਨ੍ਹਾਂ ਵਿੱਚ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਸਜਦਾ ਕਰਦਿਆਂ ਸਾਰਾ ਖਾਲਸਾ ਪੰਥ ਬੈਠਾ ਦੇਖਦੇ ਨੇ। ਭਾਈ ਨੰਦ ਲਾਲ ਜੀ ਦੇ ਨੇਤਰਾਂ ਵਿੱਚੋਂ ਮੋਟੇ ਮੋਟੇ ਆਂਸੂ ਡਿੱਗਦੇ ਪਏ। ਮਹਾਰਾਜ ਜੀ ਨੇ ਮੁਸਕਰਾ ਕੇ ਪੁੱਛਿਆ, ਨੰਦ ਲਾਲ ਕੀ ਗੱਲ ਹੈ, ਤੁਹਾਡੀਆਂ ਅੱਖਾਂ ਵਿੱਚ ਆਂਸੂ ਨੇ? ਆਖਣ ਲੱਗੇ, ਹਾਂ ਮਹਾਰਾਜ, ਬੜਾ ਵੱਡਾ ਗੁਨਾਹ ਹੋ ਜਾਂਦਾ, ਗੁਨਾਹ ਅਜ਼ੀਮ ਹੋ ਜਾਂਦਾ, ਤੇ ਐਸਾ ਗੁਨਾਹ ਹੋ ਜਾਂਦਾ ਜਿਹੜਾ ਬਾਰਗਾਹੇ ਖੁਦਾ ਨਾ ਕਾਬਲੇ ਮੁਆਫ ਹੁੰਦਾ, ਜਿਸ ਨੂੰ ਮਾਫ਼ੀ ਮੰਗਿਆਂ ਵੀ ਮਾਫ਼ੀ ਨਹੀਂ ਮਿਲਦੀ। ਸਾਹਿਬ ਕਹਿਣ ਲੱਗੇ, ਐਸਾ ਕਿਹੜਾ ਗੁਨਾਹ ਹੋ ਜਾਂਦਾ? ਬੜੇ ਗਹਿਰੇ ਬੋਲ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ, ਲਵਾ ਲਬ ਕੁੰ ਬੰਦ ਬਾ ਬੰਦ ਮੋਸ਼ ਕੁੰ ਗਿਲੇ ਹਰ ਦੋ ਆਲਮ ਫਰਾਮੋਸ਼ ਕੁੰ। ਜਿਹੜੇ ਸਵਾਸਾਂ ਦੇ ਪਿਆਲੇ ਨੇ ਇਹ ਤੁਸੀਂ ਸਾਨੂੰ ਅੰਮ੍ਰਿਤ ਨਾਲ ਭਰ ਕੇ ਦਿੱਤੇ ਹੋਏ ਨੇ। ਸਵਾਸ ਕੀ ਹੈ ਇਸ ਖਿਆਲ ਮੁਤਾਬਕ ਭਾਈ ਸਾਹਿਬ ਕਹਿੰਦੇ, ਸਵਾਸ ਇੱਕ ਪਿਆਲੇ ਦੀ ਤਰ੍ਹਾਂ, ਇੱਕ ਬਾਟੇ ਦੀ ਤਰ੍ਹਾਂ ਹੈ, ਇੱਕ ਸੋਹਣੇ ਛੰਨੇ ਦੀ ਤਰ੍ਹਾਂ ਹੈ। ਅਤੇ ਪਰਮਾਤਮਾ ਨੇ ਹਰ ਸਵਾਸ ਦਾ ਛੰਨਾ, ਹਰ ਸਵਾਸ ਰੂਪੀ ਪਿਆਲਾ ਆਪਣੇ ਨਾਮ ਦੇ ਅੰਮ੍ਰਿਤ ਨਾਲ ਭਰ ਕੇ ਦਿੱਤਾ। ਖਾਲੀ ਨਹੀਂ ਦਿੱਤਾ, ਸਾਰੀਆਂ ਬਰਕਤਾਂ ਪਾ ਕੇ ਦਿੱਤਾ ਹੈ। ਅਤੇ ਹੇ ਗੁਰੂ ਪਿਤਾ, ਜਦੋਂ ਕੋਈ ਸਵਾਸ ਦਾ ਪਿਆਲਾ ਨਾਮ ਤੋਂ ਬਿਨਾਂ ਟੁੱਟ ਜਾਂਦਾ, ਨਾਮ ਤੋਂ ਬਿਨਾਂ ਕੋਈ ਸਵਾਸ ਨਿਕਲ ਜਾਂਦਾ ਹੈ, ਤਾਂ ਇਸ ਤਰ੍ਹਾਂ ਲੱਗਦਾ ਲੋਕ ਪਰਲੋਕ ਦੇ ਸਿੱਕਵੇ ਮੇਰੀ ਝੋਲੀ ਵਿੱਚ ਪੈ ਗਏ। ਇਸ ਖਿਆਲ ਨੂੰ ਬੋਲਣਾ ਸੌਖਾ ਹੈ, ਸਮਝਣਾ ਵੀ ਸੌਖਾ ਹੋ ਸਕਦਾ, ਸੁਣਨਾ ਵੀ ਸੌਖਾ ਹੈ, ਪਰ ਸੱਚ ਜਾਣਨਾ, ਇਹ ਅਵਸਥਾ ਮਿਲਣੀ ਬਹੁਤ ਔਖੀ ਹੈ। ਇੱਕ ਸਵਾਸ ਵੀ ਨਾਮ ਤੋਂ ਬਿਨਾਂ ਨਾ ਜਾਵੇ ਅਤੇ ਸਮਝ ਆਵੇ, ਲਵਾ ਲਬ ਦੇ ਕੁੰ ਦਮ ਦਾ ਦਮ ਨੋਸ ਕੁੰ ਗਿਲੇ ਹਰ ਦੁਆਲਮ ਫਰਾਮੋਸ ਕੁੰ। ਜਦੋਂ ਕੋਈ ਸਵਾਸ ਜਪਣ ਤੋਂ ਬਿਨਾਂ ਚਲਾ ਜਾਂਦਾ ਤੇ ਦੋ ਜਹਾਨਾਂ ਦੇ ਸਿਕਵਿਆਂ ਨਾਲ ਮੇਰੀ ਝੋਲੀ ਭਰ ਜਾਂਦੀ, ਝੋਲੀ ਛੋਟੀ ਪੈ ਜਾਂਦੀ ਹੈ, ਸਿਕਵੇ ਵੱਧ ਜਾਂਦੇ ਨੇ। ਮਹਾਰਾਜ ਜੀ ਨੇ ਇਹ ਦੂਸਰਾ ਨੁਕਤਾ ਦੱਸਿਆ ਵੀ ਸੇਵਾ ਕਰਦਿਆਂ ਕਰਦਿਆਂ ਨਾਮ ਧਨ ਵਾਂਗੂ ਚੰਗਾ ਲੱਗਣ ਲੱਗ ਪੈਂਦਾ। ਜਿਵੇਂ ਧਨ ਚੰਗਾ ਲੱਗਦਾ, ਇਸ ਤਰ੍ਹਾਂ ਨਾਮ ਚੰਗਾ ਲੱਗਣ ਲੱਗ ਪੈਂਦਾ, ਨਾਮ ਨਾਲ ਮਨ ਜੁੜਦਾ ਹੈ। ਜਿਵੇਂ ਮਾੜਾ ਜਿਹਾ ਧਨ ਮਾਇਆ ਨੋਟ ਕਰੰਸੀ ਗਿਣਦਿਆਂ ਗਿਣਦਿਆਂ ਭੁਲੇਖਾ ਲੱਗ ਜਾਏ ਨਾ, ਤੇ ਬੰਦਾ ਫਿਰ ਤੋਂ ਸ਼ੁਰੂ ਕਰਦਾ ਵੀ ਕੋਈ ਨਗ ਬਚ ਨਾ ਜਾਵੇ, ਗਿਣਤੀ ਸਹੀ ਹੋ ਜਾਵੇ। ਇਸ ਤਰ੍ਹਾਂ ਜਪਜੀ ਸਾਹਿਬ ਪੜ੍ਹਦਿਆਂ ਪੜ੍ਹਦਿਆਂ ਕਿਧਰੇ ਮਨ ਵਿੱਚੋਂ ਚਲਾ ਜਾਏ ਤੇ ਐਸਾ ਮਨੁੱਖ ਫਿਰ ਦੁਬਾਰੇ ਸ਼ੁਰੂ ਕਰ ਲਿਆ, ਬਈ ਮਨ ਨਹੀਂ ਰਿਹਾ, ਪਤਾ ਨਹੀਂ ਪੰਕਤੀ ਪੜ੍ਹੀ ਗਈ ਹੈ ਕਿ ਨਹੀਂ ਪੜ੍ਹੀ ਗਈ। ਤੇ ਜਿਤਨੀ ਦੇਰ ਨਾਮ ਨੂੰ ਧਨ ਵਾਂਗੂ ਕੀਮਤੀ ਨਾ ਜਾਣੀਏ, ਭਾਵੇਂ ਨਾਮ ਦਾ ਮੁੱਲ ਕੋਈ ਨਹੀਂ, ਕੰਚਨ ਸਿਉਂ ਪਾਈਏ ਨਹੀਂ ਤੋਲ, ਮੁੱਲ ਕੋਈ ਨਹੀਂ ਹੈ। ਨਾਮ ਅਮੋਲਕ ਰਤਨ ਹੈ, ਮੁੱਲ ਕੋਈ ਨਹੀਂ ਹੈ। ਪਰ ਚਲੋ ਇਸ ਤਰ੍ਹਾਂ ਹੀ ਬੰਦਾ ਸਮਝ ਲਏ ਧਨ ਵਰਗਾ ਹੀ ਹੈ, ਜਿਵੇਂ ਧਨ ਪਿੱਛੇ ਦੌੜਦੇ ਹਾਂ, ਧਨ ਲਈ ਯਤਨ ਕਰਦੇ ਹਾਂ, ਇਸ ਤਰ੍ਹਾਂ ਹਰ ਯਤਨ ਹਰ ਹਰ ਦਾ ਮਨੁੱਖ ਨਾਮ ਵਾਸਤੇ ਕਰਦਾ। ਐਸੇ ਕੰਮ ਕਰੇਗਾ ਜਿਹਨਾਂ ਨਾਲ ਨਾਮ ਚਿੱਤ ਆਵੇ, ਐਸੇ ਕੰਮ ਨਹੀਂ ਕਰੇਗਾ ਜਿਸ ਨਾਲ ਨਾਮ ਵਿਸਰਦਾ। ਸਾਹਿਬ ਜੀ ਦੇ ਤੇ ਬੋਲ ਵੀ ਬੜੇ ਗਹਿਰੇ ਤੇ ਰਸ ਲਗਰੇਜ ਹਨ, ਜਿਹਨਾਂ ਚ ਆਪ ਫੁਰਮਾਨ ਕਰਦੇ ਨੇ। ਕਹਿੰਦੇ ਜਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹਿ। ਫਿਰ ਉਹ ਸਾਰੇ ਕੰਮ ਵਿਸਾਰ ਦਿੰਦਾ। ਫਿਰ ਇਹ ਬੋਲ ਵੀ ਸਾਹਿਬ ਜੀ ਨੇ ਸਾਡੀ ਝੋਲੀ 'ਚ ਪਾਏ ਨੇ। ਕਹਿੰਦੇ ਫਰੀਦਾ ਜਿੰਨੀ ਕੰਮੀ ਮਾਹੀ ਗੁਣ ਤੇ ਕਮੜੇ ਵਿਸਾਰ। ਕਮੜੇ ਦਾ ਮਤਲਬ ਹੈ ਸੋਹਣੇ ਕੰਮ, ਜਿਹੜੇ ਤੈਨੂੰ ਬੜੇ ਸੋਹਣੇ ਲੱਗਦੇ, ਬੜੇ ਚੰਗੇ ਲੱਗਦੇ ਨੇ। ਇੱਕ ਮੈਖੋਰੀ ਕਰਨ ਵਾਲਾ ਮਨੁੱਖ, ਉਸਨੂੰ ਸੱਤੀ ਪਦਾਰਥ ਸਿਖਾ ਦੇ, ਪਰ ਸੜਿਆ ਹੋਇਆ ਪਾਣੀ ਆਵੇ ਸ਼ਰਾਰਤ, ਸ਼ਰਾਬ ਅੱਗੇ ਨਾ ਰੱਖੋ, ਉਹ ਕਹਿੰਦਾ ਕੋਈ ਸੇਵਾ ਕੀਤੀ ਨਹੀਂ, ਕੁਝ ਮੈਨੂੰ ਖਵਾਇਆ ਪਿਆ ਨਹੀਂ। ਉਹਨੂੰ ਕਹੋ ਤੇਰੇ ਅੱਗੇ ਘਿਓ ਰੱਖਿਆ, ਦਹੀਂ ਰੱਖਿਆ, ਦੁੱਧ ਰੱਖਿਆ, ਮਠਿਆਈਆਂ ਰੱਖੀਆਂ ਨੇ, ਪਰ ਉਹ ਕਹਿੰਦਾ ਮੇਰੇ ਵਾਸਤੇ ਕੋਈ ਮਨ ਹੀ ਨਹੀਂ ਰੱਖਦੀ। ਜਿਵੇਂ ਸਾਹਿਬ ਜੀ ਦਾ ਇੱਕ ਹੋਰ ਬਚਨ ਹੈ, ਚੰਦਨ ਲੇਪ ਉਤਾਰੇ ਧੋਏ ਗਰਭਵ ਪ੍ਰੀਤ ਭਸਮ ਸੰਗ ਹੋਏ। ਇਸ ਤਰ੍ਹਾਂ ਉਸਨੂੰ ਵਿਕਾਰ ਚੰਗਾ ਲੱਗਦਾ, ਨਿਰੰਕਾਰ ਚੰਗਾ ਨਹੀਂ ਲੱਗਦਾ। ਨਿੰਦਿਆ ਵਿੱਚ ਮਨ ਪਿਆ ਹੋਇਆ, ਨਿੰਦਕ ਨਾਮ ਵਿਹੂਣਿਆ ਸਤਸੰਗ ਨਾ ਪਾਵੇ। ਕੋਈ ਸਤ ਦੇ ਸੰਗ ਦੀ ਨਾਮ ਜਪਣ ਦੀ ਗੱਲ ਆਖੇ ਉਹਨੂੰ ਨਹੀਂ ਚੰਗਾ ਲੱਗਦਾ ਤੇ ਉਹ ਕਹਿੰਦਾ ਇਹ ਗੱਲਾਂ ਐਵੇਂ ਹੀ ਹੈਗੀਆਂ, ਇਹਨੂੰ ਦਾ ਲਾਭ ਕੋਈ ਨਹੀਂ ਹੈ। ਪਰ ਸਤਿਗੁਰੂ ਜੀ ਦੀ ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਨਾਮ ਚੰਗਾ ਲੱਗਣ ਲੱਗ ਪੈਂਦਾ, ਫਿਰ ਹੌਲੀ ਹੌਲੀ ਐਸੀ ਬਰਕਤ ਹੀ ਝੋਲੀ ਵਿੱਚ ਪੈ ਜਾਂਦੀ ਹੈ ਕਿ ਅੰਦਰ ਸਮਝ ਆ ਜਾਂਦੀ। ਤੀਸਰਾ ਨੁਕਤਾ ਹੈ ਮਹਾਰਾਜ ਜੀ ਨੇ ਜੋ ਸਾਡੀ ਝੋਲੀ 'ਚ ਪਾਇਆ, ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪ੍ਰਗਾਸ ਹਰ ਨਾਮ ਧਿਆਨ, ਅੰਦਰ ਸੋਝੀ ਆ ਜਾਂਦੀ ਹੈ, ਗਿਆਨ ਦਾ ਦੀਪਕ ਜਲ ਜਾਂਦਾ ਹੈ ਤੇ ਫਿਰ ਨਾਮ ਨਾਲ ਹੀ ਜੁੜਿਆ ਰਹਿੰਦਾ। ਜੇ ਸੋਝੀ ਨਾ ਆਵੇ ਤਾਂ ਵੀ ਸਾਹ ਸੰਗਤ ਲਾਭ ਤੇ ਕੋਈ ਨਹੀਂ। ਕੋਈ ਮਨੁੱਖ ਜਾ ਰਿਹਾ ਕਿਤੇ ਬੜੇ ਸੋਹਣੇ ਬਾਗ ਬਗੀਚਿਆਂ ਚੋਂ ਲੰਘਦਾ ਪਿਆ, ਪਰ ਕਿਸੇ ਵਹੀਕਲ ਤੇ ਕਿਸੇ ਕਾਰ ਆਦਿਕ ਤੇ ਜਾ ਰਿਹਾ ਸੁੱਤਾ ਹੋਇਆ, ਉਹ ਦ੍ਰਿਸ਼ ਦੇਖਣ ਤੋਂ ਵਾਂਝਾ ਰਹੇਗਾ, ਉਹ ਦ੍ਰਿਸ਼ ਨਹੀਂ ਦੇਖ ਪਾਏਗਾ। ਤੇ ਜੇ ਪੁੱਛੋਗੇ ਤੇ ਕੀ ਦੱਸੇਗਾ, ਸੋਝੀ ਕੋਈ ਨਹੀਂ, ਸਮਝ ਕੋਈ ਨਹੀਂ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਤੁਸੀਂ ਪਿੱਛੇ ਜੇ ਦੇਖਿਆ, ਇੱਕ ਸੱਜਣ ਆਇਆ ਜਿਹੜਾ ਚੱਲ ਫਿਰ ਨਹੀਂ ਸਕਦਾ ਸੀ, ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕਰ ਦਿੱਤੀ, ਉਸਨੂੰ ਸਮਝ ਆ ਗਈ ਵੀ ਇੱਥੇ ਹੋ ਸਕਦਾ, ਸਤਿਗੁਰੂ ਕਰ ਸਕਦੇ ਨੇ। ਆਇਆ ਸੀ ਕਿਸੇ ਦੂਜੇ ਦਾ ਸਹਾਰਾ ਲੈ ਕੇ, ਪਰ ਗਿਆ ਗੁਰੂ ਰਾਮਦਾਸ ਦੀ ਕਿਰਪਾ ਨਾਲ ਆਪਣੇ ਪੈਰਾਂ ਤੇ ਚੱਲ ਗਿਆ। ਅੰਦਰ ਸਮਝ ਆ ਜਾਂਦੀ ਹੈ, ਤੇ ਜਿਤਨੀ ਦੇਰ ਸਮਝ ਨਾ ਆਵੇ ਉਤਨੀ ਦੇਰ ਕਿਸੇ ਵੀ ਵਸਤੂ ਨਾਲ ਵਿਅਕਤੀ ਨਾਲ ਮਨੁੱਖ ਨਿਆਂ ਨਹੀਂ ਕਰ ਸਕਦਾ। ਚੰਦੂ ਸਾਹਮਣੇ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ, ਪਰ ਸਮਝ ਨਹੀਂ ਆਈ। ਤੇ ਪਾਰ ਬ੍ਰਹਮ ਪਰਮੇਸ਼ਵਰ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੜਦੀ ਹੋਈ ਲੋਹ ਤੇ ਬਿਠਾ ਰਿਹਾ, ਸਿਰ ਵਿੱਚ ਬਲਦਾ ਹੋਇਆ ਰੇਤਾ ਪਾ ਰਿਹਾ, ਦੇਗ ਵਿੱਚ ਉਬਾਲ ਰਿਹਾ ਹੈ। ਕਾਰਨ ਕੀ ਹੈ? ਸਮਝ ਨਹੀਂ ਆਈ। ਇਸ ਲਈ ਸਮਝ ਆ ਨਹੀਂ ਸਕਦੀ ਜਿਤਨੀ ਦੇਰ ਹਿਰਦਾ ਨਾਮ ਨਾਲ ਨਾ ਜੁੜੇ। ਹਾਂ, ਸੰਸਾਰ ਦੀ ਸਮਝ ਆ ਜਾਂਦੀ, ਇਹ ਸਮਝ ਕੋਈ ਵੱਡੀ ਸਮਝ ਨਹੀਂ ਹੈ। ਇਹ ਸਮਝ ਤਾਂ ਕੀੜਿਆਂ ਮਕੌੜਿਆਂ ਨੂੰ ਵੀ ਹੁੰਦੀ ਹੈ, ਬਈ ਦਾਣਾ ਮੂੰਹ ਨਾਲ ਖਾਣਾ ਹੈ, ਲੱਭਣਾ ਹੈ, ਫਿਰ ਬੱਚਿਆਂ ਦੀ ਪਰਵਰਿਸ਼ ਕਰਨੀ ਹੈ, ਅੱਗੋਂ ਆਪਣੀ ਕੁੱਲ ਵਧਾਉਣੀ ਹੈ, ਤੇ ਛੋਟੀਆਂ ਛੋਟੀਆਂ ਖੁੱਡਾਂ ਕੀੜੀਆਂ ਵੀ ਬਣਾ ਲੈਂਦੀਆਂ। ਤੇ ਜੇ ਅਸੀਂ ਦੇਖੀਏ ਜੋ ਕੁਝ ਅਸੀਂ ਕੀਤਾ ਹੈ, ਇਹਨਾਂ ਕੀੜਿਆਂ ਮਕੌੜਿਆਂ ਤੋਂ ਜ਼ਿਆਦਾ ਤਾਂ ਨਹੀਂ ਹੈ। ਸਾਡਾ ਵੀ ਜਨਮ ਹੋਇਆ, ਇਹਨਾਂ ਦਾ ਵੀ ਜਨਮ ਹੁੰਦਾ, ਤਾਂ ਹੀ ਆਕਾਰ ਬਣਦਾ, ਇਹਨਾਂ ਸਰੀਰ ਬਣਦਾ। ਸਾਡਾ ਬਚਪਨ ਹੁੰਦਾ, ਇਹਨਾਂ ਦਾ ਵੀ ਹੁੰਦਾ ਹੈ। ਫਿਰ ਜਵਾਨ ਹੁੰਦੇ ਆ, ਇਹ ਕੀੜੇ ਮਕੌੜੇ ਵੀ ਜਵਾਨ ਹੁੰਦੇ ਨੇ। ਫਿਰ ਸਾਡੇ ਬੱਚੇ ਹੁੰਦੇ ਨੇ, ਤੇ ਇਹ ਕਿਰਿਆ ਤੇ ਸੇਮ ਹੀ ਹੈ। ਪਸ਼ੂਆਂ ਪੰਛੀਆਂ ਦੇ ਵੀ ਬੱਚੇ ਹੁੰਦੇ, ਅਸੀਂ ਪਾਲਦੇ ਹੋ ਵੀ ਪਾਲਦੇ ਨੇ, ਕੋਈ ਫਰਕ ਨਹੀਂ ਹੈਗਾ। ਫਿਰ ਅਸੀਂ ਵੀ ਬੁੱਢੇ ਹੋ ਜਾਂਦੇ ਹਾਂ, ਮਰ ਜਾਂਦੇ ਹਾਂ, ਖਾਕ ਵਿੱਚ ਖਾਕ ਹੋ ਜਾਂਦੇ ਹਾਂ। ਇਹ ਕੀੜੇ ਮਕੌੜੇ ਵੀ ਖਾਕ ਵਿੱਚ ਖਾਕ ਹੀ ਹੋ ਜਾਂਦੇ ਨੇ, ਇਹਨਾਂ ਨੂੰ ਵੀ ਸਾਡੇ ਵਾਂਗੂ ਮੌਤ ਲੈ ਜਾਂਦੀ ਹੈ। ਤੇ ਫਿਰ ਸਾਧ ਸੰਗਤ ਸਾਡੇ ਵਿੱਚ ਤੇ ਇਹਨਾਂ ਦੇ ਫਰਕ ਕੀ ਹੈ? ਅਸੀਂ ਮਨੁੱਖ ਕਿਸ ਗੱਲ ਦੇ ਹੋਏ ਜੇ ਸਮਝ ਨਹੀਂ ਹੈ? ਫਿਰ ਸਾਹਿਬ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੋ ਬਿਮਰਾ। ਬਾਹਰ ਭੇਖ, ਇਹ ਜਿਹੜਾ ਭੇਖ ਬਣਾਇਆ ਇਹਦੀ ਹੋਰ ਕਿਸੇ ਕਾਰਨ ਨਹੀਂ ਬਣਾਇਆ, ਧਨ ਕਰਕੇ ਹੀ ਬਣਾਇਆ ਵੀ ਧਨ ਪ੍ਰਾਪਤੀ ਹੋਵੇ। ਬਾਹਰ ਭੇਖ ਅੰਤਰ ਮਲ ਮਾਇਆ ਸਭਸ ਮੈਂ ਕਸ ਕਰੋ ਸੁਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ ਔਰ ਅੰਤਰ ਵਿਆਪਕ ਲੋਭ ਸੁਹਾਣ। ਬਾਹਰੋਂ ਬੜਾ ਦੇਵਤਾ ਸਰੂਪ ਦਿਖਾਈ ਪੈਂਦਾ ਹੈ ਪਰ ਅੰਦਰ ਤੇ ਹਲਕੇ ਕੁੱਤੇ ਵਰਗਾ ਹੈ। ਭਇਓ ਲੋਭ ਸੰਗ ਹੋਰਾ। ਜਿਵੇਂ ਹਲਕਾ ਕੁੱਤਾ ਆਪਣੇ ਮਾਲਕ ਨੂੰ ਵੀ ਪੈ ਜਾਂਦਾ ਹੈ ਨਾ, ਇਸ ਤਰ੍ਹਾਂ ਲੋਭ ਵਿੱਚ ਹੋਰਾ ਹਲਕਾ ਹੋਇਆ ਹੋਇਆ ਮਨ ਗੁਰੂ ਦੀ ਵੀ ਨਿੰਦਾ ਕਰ ਦਿੰਦਾ ਹੈ, ਗੁਰੂ ਦੀ ਵੀ ਬੇਅਦਬੀ ਕਰ ਦਿੰਦਾ ਹੈ, ਗੁਰੂ ਨੂੰ ਵੀ ਪੈ ਜਾਂਦਾ ਹੈ। ਪਰ ਸੱਚ ਜਾਣਨਾ ਇਹ ਮਹਾਨ ਸਮਝ ਦੀ ਖੇਡ ਵਰਤਦੀ ਹੈ ਗੁਰੂ ਦੀ ਸੇਵਾ ਵਿੱਚ। ਨਾਮ ਬਾਰੇ ਇਸ ਮਨੁੱਖ ਨੂੰ ਬੋਧ ਹੁੰਦਾ ਹੈ ਤੇ ਪਤਾ ਚੱਲਦਾ ਹੈ ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਦਾਸ ਸਤਿਗੁਰ ਸੇਵਾ ਲੱਗਿਆ ਕਦ ਰਤਨ ਦੇਵੇ ਪ੍ਰਗਾਸ। ਬੇਸ਼ੱਕ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਹੁਤ ਸੇਵਕ ਨੇ, ਮਹਾਰਾਜ ਸਭ ਤੋਂ ਮੇਲ ਦੀ ਨਜ਼ਰ ਵੀ ਕਰਦੇ ਨੇ, ਸਭ ਨੂੰ ਨਿਵਾਜਦੇ ਨੇ। ਪਰ ਸਮਝ ਆਈ ਹੈ ਭਾਈ ਲਹਿਣਾ ਜੀ ਨੂੰ, ਸਮਝ ਆਈ ਬਾਬਾ ਬੁੱਢਾ ਜੀ ਨੂੰ, ਗੁਰੂ ਦੀ ਸੇਵਾ ਵਿੱਚ ਲੱਗ ਗਏ। ਮੈਂ ਕਈ ਵਾਰੀ ਸੋਚਦਾ ਤੇ ਕੰਠ ਭਾਰਾ ਹੁੰਦਾ ਹੈ, ਇਤਨੀਆਂ ਵੱਡੀਆਂ ਜਾਗੀਰਾਂ ਦੇ ਮਾਲਕ, 22 ਪਿੰਡਾਂ ਦੀ ਜਾਗੀਰ, ਇਹ ਤਰਨ ਤਾਰਨ ਦਾ ਸਾਰਾ ਇਲਾਕਾ, ਬੀੜ ਬਾਬਾ ਬੁੱਢਾ ਸਾਹਿਬ ਤੋਂ ਲੈ ਕੇ ਬਟਾਲਾ ਬਾਬਾ ਬਕਾਲਾ, ਦਰਿਆ ਬਿਆਸ ਦੇ ਨਾਲ ਨਾਲ ਸਹੁਰਾ ਤੋੜ ਵਨਬਾਸ ਤੱਕ, ਇਹ ਰਾਵੀ ਤੇ ਬਿਆਸ ਦਾ ਜਿਹੜਾ ਵਿਚਲਾ ਦੁਆਬ ਹੈ ਨਾ, ਇਹ ਸਾਰੇ ਇਲਾਕੇ ਦੇ ਮਾਲਕ ਬਾਬਾ ਬੁੱਢਾ ਹੈਗੇ ਸੀ। 22 ਪਿੰਡਾਂ ਦੀ ਜਾਗੀਰ ਸੀ, ਤੋੜ ਪੱਖੋਂ ਕਿਆ ਰੰਧਾਵਿਆਂ ਤੱਕ ਸਾਰੀ ਜਾਗੀਰਾਂ ਦੇ ਮਾਲਕ। ਪਰ ਸਮਝ ਆ ਗਈ ਕਿ ਗੁਰੂ ਦੀ ਸੇਵਾ ਵਿੱਚ ਸਭ ਕੁਝ ਹੈਗਾ, ਨਾਮ ਨਾਲ ਮਨ ਜੁੜ ਗਿਆ, ਫਿਰ ਐਸਾ ਸੀਸ ਗੁਰੂ ਚਰਨਾਂ ਤੇ ਰੱਖਿਆ, ਸੇ ਜਾਮੇ ਤੱਕ ਬਾਬਾ ਬੁੱਢਾ ਸਾਹਿਬ ਦਰਸ਼ਨ ਕਰਦੇ ਰਹੇ, ਤਿਲਕ ਲਗਾਉਂਦੇ ਰਹੇ ਤੇ ਚਰਨ ਚੁੰਮਦੇ ਰਹੇ, ਪਰ ਗੁਰੂ ਰਜ਼ਾ ਤੇ ਸਿਰ ਨਹੀਂ ਚੁੱਕਿਆ, ਆਪਣਾ ਆਪਾ ਨਹੀਂ ਜਾਣਾ। ਐਸਾ ਦਿਨ ਵੀ ਆਇਆ ਬਾਬਾ ਬੁੱਢਾ ਜੀ ਦੇ ਜੀਵਨ ਵਿੱਚ, ਜਿਸ ਦਿਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦਾ ਸ੍ਰੀ ਹਰਗੋਬਿੰਦ ਸਾਹਿਬ ਮੇਰੀਆਂ ਪੀਰੀਆਂ ਦੇ ਜੋ ਮਾਲਕ ਹੋਏ, ਪਰਬ੍ਰਹਮ ਪਰਮੇਸ਼ਵਰ ਦਾ ਤਖਤ ਸੰਸਾਰ ਤੋਂ ਲੈ ਕੇ ਆਉਂਦਾ, ਪਹਿਲਾਂ ਬਹੁਤ ਮਹਾਂਪੁਰਖ ਹੋਏ ਨੇ, ਔਲੀਆ ਹੋਏ ਨੇ, ਪੈਗੰਬਰ ਅਵਤਾਰ ਹੋਏ ਨੇ, ਉਹਨਾਂ ਦੀਆਂ ਆਪਣੀਆਂ ਆਪਣੀਆਂ ਗੱਦੀਆਂ ਰਹੀਆਂ। ਪਰ ਸੱਚ ਜਾਣਨਾ ਪਰਬ੍ਰਹਮ ਪਰਮੇਸ਼ਵਰ ਦੀ ਦਰਗਾਹ ਦਾ ਤਖਤ ਸੰਸਾਰ ਤੇ ਕੋਈ ਲੈ ਕੇ ਨਹੀਂ ਆ ਸਕਿਆ, ਇਹ ਕੇਵਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਵੇਂ ਉਹਨੇ ਅਕਾਲ ਪੁਰਖ ਦਾ ਤਖਤ ਸੰਸਾਰ ਤੇ ਪ੍ਰਗਟ ਕਰ ਦਿੱਤਾ, ਆਖਿਆ ਇਸ ਤਖਤ ਦੀ ਸਾਇਆ ਵਿੱਚ ਰਹੋਗੇ, ਜ਼ੇਰ ਸਾਇਆ ਰਹੋਗੇ ਤੇ ਦੁਨੀਆਂ ਦਾ ਕੋਈ ਤਖਤ ਤੁਹਾਡੇ ਲਈ ਖਤਰਾ ਨਹੀਂ ਬਣ ਸਕੇਗਾ, ਦੁਨੀਆਂ ਦੀ ਕੋਈ ਸ਼ਹਿਨਸ਼ਾਹੀ ਤੁਹਾਡਾ ਵਾਲ ਵਿੰਦਾ ਨਹੀਂ ਕਰ ਸਕੇਗੀ। ਅਕਾਲ ਤਖਤ ਦਾ ਮਤਲਬ ਅਕਾਲ ਪੁਰਖ ਦਾ ਤਖਤ, ਇਹ ਪ੍ਰਗਟ ਕੀਤਾ ਮਹਾਰਾਜ, ਜਿਵੇਂ ਸੱਚਖੰਡ ਪ੍ਰਗਟ ਕੀਤਾ ਨਾ ਸ੍ਰੀ ਹਰਿਮੰਦਰ ਸਾਹਿਬ, ਇਸੇ ਤਰ੍ਹਾਂ ਅਕਾਲ ਤਖਤ ਵੀ ਸੰਸਾਰ ਤੇ ਪ੍ਰਗਟ ਕੀਤਾ। ਇਹ ਦਿਨ ਬਾਬਾ ਬੁੱਢਾ ਜੀ ਦੇ ਜੀਵਨ ਵਿੱਚ ਆਇਆ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਦੀ ਝੋਲੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਾ ਦਿੱਤਾ ਤੇ ਆਖਿਆ ਇਹਨਾਂ ਨੂੰ ਤੁਸੀਂ ਵਿੱਦਿਆ ਸਿਖਾਉਣੀ, ਫਾਰਸੀ ਸੰਸਕ੍ਰਿਤ ਗੁਰਮੁਖੀ ਘੋੜ ਸਵਾਰੀ ਸ਼ਸਤਰ ਵਿੱਦਿਆ ਤੁਸੀਂ ਸਿਖਾਉਣੀ ਹੈ। ਤੇ ਬਾਬਾ ਬੁੱਢਾ ਬੜੇ ਝੁਕੇ ਹੋਏ ਸਨ, ਉਹਨਾਂ ਦੇ ਬਜ਼ੁਰਗ ਨੇਤਰ ਸੰਤ ਹੰਝੂਆਂ ਨਾਲ ਭਰ ਗਏ, ਹੱਥ ਜੁੜ ਗਏ, ਗਰੀਵਾ ਨਿਭ ਗਈ ਤੇ ਗਰਦਨ ਝੁਕਾ ਕੇ ਆਖਣ ਲੱਗੇ, ਸੱਚੇ ਪਾਤਸ਼ਾਹ ਮੈਂ ਤਾਂ ਤੁਹਾਡੇ ਗਊਆਂ ਦਾ ਘੋੜਿਆਂ ਦੇ ਘਾਹ ਦਾਣੇ ਦੀ ਰਾਖੀ ਕਰਨ ਵਾਲਾ, ਇਹ ਨਹੀਂ ਕਿਹਾ ਕਿ ਮੈਂ 22 ਪਿੰਡਾਂ ਦੀ ਜਾਗੀਰ ਦਾ ਮਾਲਕ ਹਾਂ। ਸਾਡੇ ਇਤਿਹਾਸ ਵਿੱਚ ਇਹ ਬੋਲ ਦਰਜ ਨੇ ਤੈਨੂੰ ਬੁੱਢੇ ਯੋ ਬਚ ਪਾਖਾ ਹਾਂ ਜਾਟ ਘਾਸ ਕੋ ਰਾਖਾ। ਮਹਾਰਾਜ ਮੈਂ ਤੇ ਮਾਮੂਲੀ ਜਿਹਾ ਕਿਸਾਨ ਹਾਂ, ਤੁਹਾਡੇ ਘੋੜਿਆਂ ਦੀ ਗਊਆਂ ਦੀ ਘਾਹ ਦੀ ਰਾਖੀ ਕਰਨ ਵਾਲਾ, ਇਹ ਵੀ ਨਹੀਂ ਕਿਹਾ ਫਸਲ ਦੀ ਰਾਖੀ ਕਰਨ ਵਾਲਾ। ਨਿਰਮਾਣਤਾ ਦੀ ਸਾਖਸ਼ਾਤ ਮੂਰਤ ਜੇ ਦੇਖਣੀ ਹੋਵੇ ਤਾਂ ਉਹ ਬਾਬਾ ਬੁੱਢਾ ਸਾਹਿਬ ਨੇ। ਮਹਾਨਤਾ ਤੇ ਨਿਰਮਾਣਤਾ ਦਾ ਸੁਮੇਲ ਨੇ। ਤੁਹਾਨੂੰ ਬੁੱਢੇ ਲਊਂ ਬਚ ਭਾਖਾ ਹਾਂ ਜਾਤ ਘਾਸ ਕੋ ਰਾਖਾ। ਤੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੱਲ ਵੱਖਰੀ ਵਿੱਚ ਲੈ ਲਿਆ ਤੇ ਪਿੱਠ ਥੱਪ ਥਪਾਈ, ਬੜਾ ਆਨੰਦ ਵਰਸਿਆ। ਬਾਬਾ ਬੁੱਢਾ ਜੀ ਦਾ ਰੋਮ ਰੋਮ ਰਸ ਦਾ ਸਾਗਰ ਬਣ ਗਿਆ, ਰਸ ਦਾ ਸੋਮਾ ਬਣ ਗਿਆ। ਤੇ ਸਾਹਿਬ ਆਖਣ ਲੱਗੇ, ਕੋ ਵਿਦਿਆ ਆਸ ਜਗ ਨਾਹੀ ਜੋ ਤੁਮ ਕੋ ਆਵਤ ਨਾਹੀ। ਦੁਨੀਆਂ ਦਾ ਕਿਹੜਾ ਗਿਆਨ ਵਿਗਿਆਨ ਤੇ ਪਾਰ ਬ੍ਰਹਮ ਪਰਮੇਸ਼ਵਰ ਦਾ ਬ੍ਰਹਮ ਗਿਆਨ ਹੈ ਜੋ ਤੁਹਾਨੂੰ ਨਹੀਂ ਆਉਂਦਾ, ਤੁਹਾਨੂੰ ਸਭ ਕੁਝ ਆਉਂਦਾ, ਪਰ ਇਹ ਸਭ ਕੁਝ ਮਿਲਿਆ ਕਿੱਥੋਂ? ਗੁਰੂ ਦੀ ਸੇਵਾ ਵਿੱਚ ਲੱਗ ਕੇ, ਨਾਮ ਦੀ ਬਾਤ ਨੂੰ ਵੱਡਾ ਸਮਝ ਕੇ, ਇਹ ਗਿਆਨ ਦਾ ਦੀਪਕ ਜਲਿਆ ਤੇ ਬਾਬਾ ਬੁੱਢਾ ਗੁਰੂ ਨਜ਼ਰਾਂ ਵਿੱਚ ਪ੍ਰਵਾਨ ਹੋ ਗਏ। ਭਾਈ ਲਹਿਣਾ ਗੁਰੂ ਨਜ਼ਰਾਂ ਵਿੱਚ ਪ੍ਰਵਾਨ ਹੋ ਗਏ ਤੇ ਜਿਨ੍ਹਾਂ ਦਾ ਬਚਨ ਅੱਜ ਹੁਕਮਨਾਮੇ ਚ ਆਇਆ, ਸ੍ਰੀ ਗੁਰੂ ਅਮਰਦਾਸ ਮਹਾਰਾਜ ਖੰਡੂਰ ਸਾਹਿਬ ਹਾਜ਼ਰ ਹੋਏ, ਮੱਥਾ ਟੇਕਿਆ ਤੇ ਸਤਿਗੁਰੂ ਗੁਰੂ ਅੰਗਦ ਦੇਵ ਆਖਣ ਲੱਗੇ, ਆ ਪੁਰਖਾ ਸਾਡੇ ਨਾਲ ਮੰਜੀ ਬੈਠ। ਪਹਿਲੇ ਦਿਨ ਮੰਜੀ ਦੇ ਦਿੱਤੀ ਤੇ ਬਾਬਾ ਅਮਰਦਾਸ ਜੀ ਨੂੰ ਸਮਝ ਹੈਗੀ, ਮਹਾਰਾਜ ਜੀ ਦੀ ਬਖਸ਼ਿਸ਼। ਆਖਣ ਲੱਗੇ, ਪਾਤਸ਼ਾਹ ਮੈਂ ਮੰਜੀ ਬੈਠਣ ਨਹੀਂ ਆਇਆ, ਮੈਂ ਤੇ ਆਪ ਜੀ ਦੇ ਚਰਨਾਂ ਵਿੱਚ ਬੈਠਣ ਵਾਸਤੇ ਆਇਆ, ਕੋਈ ਸੇਵਾ ਮਿਲ ਜਾਏ। ਮਹਾਰਾਜ ਜੀ ਨੇ ਗਾਗਰ ਦੇ ਦਿੱਤੀ, ਜਦ ਲਿਆਇਆ ਕਰੋ। ਫਿਰ ਇੱਕ ਦਿਨ ਖੱਡੀ ਵਿੱਚ ਪੈਰ ਫਿਸਲਣ ਕਰਕੇ ਲੇਟ ਹੋ ਗਏ ਤੇ ਅੱਗੇ ਗੁਰੂ ਅੰਗਦ ਦੇਵ ਮਹਾਰਾਜ ਖੜੇ ਸਨ। ਬਾਬਾ ਅਮਰਦਾਸ ਫਿਰ ਜ਼ਾਰ ਜ਼ਾਰ ਰੋ ਪਏ, ਸੱਚੇ ਪਾਤਸ਼ਾਹ ਮੈਂ ਦੇਰ ਨਾਲ ਆਇਆ, ਤੁਹਾਨੂੰ ਇੰਤਜ਼ਾਰ ਕਰਨਾ ਪਿਆ ਹੈ। ਸਾਹਿਬ ਜੀ ਕਹਿਣ ਲੱਗੇ, ਨਹੀਂ, ਗਾਗਰ ਸਿਰ ਤੋਂ ਆਪ ਉਤਰ ਆਈ। ਆਖਣ ਲੱਗੇ, ਨਹੀਂ, ਤੁਸੀਂ ਤਾਂ 12 ਸਾਲ ਪਹਿਲਾਂ ਆਏ ਹੋ, ਜੋ ਦੇਣਾ ਸੀ ਅਸੀਂ ਹੀ ਦੇਰ ਨਾਲ ਦਿੰਦੇ ਪਏ। ਤੁਹਾਨੂੰ ਕੀ ਆਖਿਆ ਨਿਥਾਵਾਂ? ਅਸੀਂ ਕਹਿੰਦੇ ਹਾਂ, ਬਾਬਾ ਅਮਰਦਾਸ ਜੀ ਜਿਸਦਾ ਕੋਈ ਥਾਂ ਨਾ ਹੋਵੇਗਾ, ਤੁਹਾਡਾ ਨਾਮ ਸ਼ਰਧਾ ਨਾਲ ਚੇਤੇ ਕਰੇ, ਉਹਦੇ ਸਾਰੇ ਥਾਂ ਬਣ ਜਾਣਗੇ। ਤੁਸੀਂ ਨਿਥਾਵਿਆਂ ਦੇ ਥਾਂ ਆ ਗਏ ਹੋ, ਇਹ ਸੇਵਾ ਦੀ ਬਰਕਤ ਮਿਲੀ। ਬੜੇ ਸੋਹਣੇ ਮਰਕਜ਼ੀ ਬੋਲ ਹਨ, ਇਹ ਪੰਜ ਪਿਆਰੇ ਸਾਹਿਬਾਨ ਦਾ ਦਿਨ ਆ ਰਿਹਾ। ਪਰਸੋਂ ਖਾਲਸਾ ਸਾਜਨਾ ਦਿਵਸ ਸਾਰੇ ਜਗਤ ਤੇ ਮਨਾਇਆ ਜਾਣਾ। ਅਸੀਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮਹਾਰਾਜ ਜੀ ਦੀ ਮਿਹਰ ਸਦਕਾ ਇਹ ਦਿਨ ਮਨਾ ਰਹੇ ਹਾਂ। ਤੁਹਾਨੂੰ ਗੁਜ਼ਾਰਿਸ਼ ਵੀ ਕਰਨੀ ਹੈ ਕਿ ਪਟਨਾ ਸਾਹਿਬ ਦੀਆਂ ਸੰਗਤਾਂ ਪ੍ਰਬੰਧਕ ਤੁਹਾਡੀ ਆਮਦ ਨੂੰ ਉਡੀਕਦੇ ਰਹਿੰਦੇ ਨੇ, ਬੜੇ ਨਿਮਰਤਾ ਨਾਲ ਬਾਹਾਂ ਉਲਾਰ ਕੇ ਤੁਹਾਡੀ ਸੇਵਾ ਕਰਨ ਲਈ ਤਤਪਰ ਰਹਿੰਦੇ ਨੇ। ਥੋੜ੍ਹਾ ਜਿਹਾ ਸਮਾਂ ਕੱਢ ਕੇ ਨਾ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਖਾਲਸੇ ਦੇ ਗੁਰੂ ਪਿਤਾ ਜੀ ਦਾ ਜਨਮ ਸਥਾਨ ਹੈ, ਅਸੀਸਾਂ ਲੈਣ ਵਾਸਤੇ ਜ਼ਰੂਰ ਆ ਜਾਇਆ ਕਰੋ। ਹੁਣ ਤਾਂ ਸਿੱਧੀਆਂ ਫਲਾਈਟਾਂ ਨੇ 2 ਘੰਟਿਆਂ 'ਚ, ਅੰਮ੍ਰਿਤਸਰ ਤੋਂ 1.5 ਘੰਟੇ 'ਚ ਪਟਨਾ ਸਾਹਿਬ ਪਹੁੰਚ ਜਾਈ। ਹੁਣ ਉਹ ਪੁਰਾਣੇ ਭੀਖਣ ਸਾਹਿਬ ਵਾਲਾ ਸਫ਼ਰ ਤਾਂ ਨਹੀਂ, ਪਰ ਧੰਨ ਸੀ ਉਹ ਜਿਹੜਾ 12-13 ਦਿਨ ਸਫ਼ਰ ਕਰਕੇ ਪਟਨਾ ਸਾਹਿਬ ਜਾ ਪਹੁੰਚਿਆ ਤੇ ਜਾ ਕੇ ਸਦਾ ਕੀਤੀ, ਮਨ ਤਾਲਬੇ ਦੀਦਾਰ ਅੰਮ, ਮਨ ਤਾਲਬੇ ਦੀਦਾਰ ਅੰਮ। ਧੰਨ ਸੀ ਉਹ ਪੰਡਿਤ ਸੇਵਕ ਜਿਸਨੇ ਉੱਚੀਆਂ ਬਾਹਾਂ ਕਰਕੇ ਕਿਹਾ ਕਿ ਮੇਰਾ ਭੀਖਣ ਸਾਹਿਬ ਆ ਖੁਦਾ ਹੀ, ਗੁਰੂ ਗੋਬਿੰਦ ਸਿੰਘ ਨਹੀਂ, ਮੇਰਾ ਰਾਮ ਵੀ ਗੁਰੂ ਗੋਬਿੰਦ ਸਿੰਘ। ਉੱਥੇ ਮਹਾਰਾਜ ਜੀ ਦੇ ਦਰਸ਼ਨ ਕਰਨ ਆ ਜਾਇਆ ਕਰੋ, ਲੰਬਾ ਟਾਈਮ ਨਹੀਂ ਹੈ, ਹੁਣ ਤਾਂ ਲੋਕਡਾਊਨ ਚੱਲਦਾ ਪਿਆ, ਅਰਦਾਸ ਕਰੋ ਇਹ ਵੀ ਮਹਾਂਮਾਰੀ ਖਤਮ ਹੋਵੇ। ਹੌਲੀ ਹੌਲੀ ਗੁਰੂ ਦੀ ਸੇਵਾ ਵਿੱਚ ਲੱਗਦੇ ਲੱਗਦੇ ਸੇਵਾ ਕਰਦੇ ਕਰਦੇ ਨਾਮ ਦੀ ਸੋਝੀ ਆਉਂਦੀ, ਫਿਰ ਅਨੁਭਵ ਦਾ ਚਿਰਾਗ ਜਲ ਜਾਂਦਾ ਹੈ। ਆਹ ਬੜੇ ਪ੍ਰੇਮ ਨਾਲ ਇਹਨਾਂ ਪਾਵਨ ਬਚਨਾਂ ਦਾ ਪਾਠ ਬਹੁਤ ਹੀ ਸਤਿਕਾਰਯੋਗ ਗ੍ਰੰਥੀ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਮਹਾਰਾਜ ਦੀ ਬੜੀ ਮਿਹਰ ਹੈ ਇਹਨਾਂ 'ਤੇ, ਬਹੁਤ ਸ਼ੁੱਧ ਪਾਠ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਨ ਅਤੇ ਬੜੇ ਪ੍ਰੇਮ ਨਾਲ ਪੜ੍ਹਦੇ ਨੇ। ਸਰਵਣ ਕਰੀਏ ਪੇਸ਼ਤਰ ਆਖੋ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਮੈਨੂੰ ਅਜੇ ਸੁਣਾਈ ਨਹੀਂ ਪਿਆ, ਗੱਜ ਕੇ ਆਖੋ ਜੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਤੀਜਾ।
ਇਹ ਬਚਨ ਮਹਾਰਾਜ ਜੀ ਨੇ ਤਨਾਸਰੀ ਰਾਗ ਵਿੱਚ ਆਖਿਆ। ਤਨਾਸਰੀ ਰਾਗ ਕਾਫੀ ਥਾਟ ਦਾ ਸੰਪੂਰਨ ਰਾਗ ਹੈ, ਸਾਰੀਆਂ ਸੁਰਾਂ ਦੇ ਵਿੱਚ ਲੱਗਦੀਆਂ ਨੇ ਤੇ ਇਹਦੇ ਗਾਉਣ ਦਾ ਵੇਲਾ ਦਿਨ ਦਾ ਤੀਸਰਾ ਪਹਿਰ ਵਿਦਵਾਨਾਂ ਨੇ ਦੱਸਿਆ ਹੈ। ਮਹਾਰਾਜ ਜੀ ਨੇ ਇਹ ਰਾਗ ਪਵਨ ਕੀਤਾ ਹੈ।
ਸਦਾ ਧਨ ਅੰਤਰ ਨਾਮ ਸਮਾਲੇ।
ਉਹ ਮਨੁੱਖ ਜਿਸ ਤੇ ਗੁਰੂ ਦੀ ਕਿਰਪਾ ਹੋ ਜਾਏ, ਜੋ ਗੁਰੂ ਦੀ ਸੇਵਾ ਵਿੱਚ ਲੱਗ ਜਾਏ, ਜਿਸ ਨੂੰ ਨਾਮ ਧਨ ਹੈ ਇਹ ਸਮਝ ਆ ਜਾਏ, ਉਹ ਫਿਰ ਸਦਾ ਹੀ ਨਾਮ ਨੂੰ ਹਿਰਦੇ ਵਿੱਚ ਸੰਭਾਲੀ ਰੱਖਦਾ, ਭਾਵ ਵਿਸਰਨ ਨਹੀਂ ਦਿੰਦਾ।
ਜੀ ਅਜੰਤ ਜਿਨਹੈ ਪ੍ਰਤ ਪਾਲੇ।
ਉਸ ਪਰਮਾਤਮਾ ਦਾ ਨਾਮ ਚੇਤੇ ਰੱਖਦਾ ਜਿਹੜਾ ਜੀਵ ਜੰਤੂਆਂ ਨੂੰ, ਜਿਹੜੇ ਦ੍ਰਿਸ਼ਟੀਗੋਚਰ ਵੀ ਨਹੀਂ ਹੁੰਦੇ, ਅਦ੍ਰਿਸ਼ ਜੀਵ ਨੇ, ਜਿਹਨਾਂ ਨੂੰ ਅਸੀਂ ਉਹਨਾਂ ਅੱਖਾਂ ਨਾਲ ਦੇਖਣ ਵਿੱਚ ਸਫਲ ਵੀ ਨਹੀਂ ਹੋ ਸਕਦੇ, ਉਹਨਾਂ ਸਾਰਿਆਂ ਨੂੰ ਵੀ ਜਿਹੜਾ ਪ੍ਰਭੂ ਪਾਲਦਾ ਸੰਭਾਲਦਾ ਉਹਦਾ ਨਾਮ ਹਿਰਦੇ ਵਿੱਚ ਵਸਾਉਂਦਾ।
ਮੁਕਤ ਪਦਾਰਥ ਤਿੰਨ ਕਉ ਪਾਏ।
ਉਹਨਾਂ ਮਨੁੱਖਾਂ ਨੂੰ ਨਾਮ ਪ੍ਰਾਪਤ ਹੋ ਜਾਂਦਾ, ਮੁਕਤ ਪਦਾਰਥ ਨਾਮ ਹੀ ਹੈਗਾ ਜੋ ਵਿਕਾਰਾਂ ਤੋਂ ਖਲਾਸ ਕਰਾ ਦਿੰਦਾ, ਵਿਕਾਰਾਂ ਤੋਂ ਮੁਕਤੀ ਦਿਵਾ ਦਿੰਦਾ, ਅਹੰਕਾਰ ਤੋਂ ਮੁਕਤੀ ਦਿਵਾ ਦਿੰਦਾ, ਔਰ ਬਾਰ ਬਾਰ ਦੇ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਦਿਵਾ ਦਿੰਦਾ। ਉਹ ਸਤਿਗੁਰੂ ਦੀ ਕਿਰਪਾ ਨਾਲ ਉਹਨਾਂ ਨੂੰ ਪ੍ਰਾਪਤ ਹੁੰਦਾ।
ਹਰ ਕੈ ਨਾਮ ਰਤ ਲਿਵ ਲਾਏ।
ਲਗਾਤਾਰ ਧਿਆਨ ਜੋੜ ਕੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ, ਭਾਵ ਪ੍ਰੇਮ ਨਾਲ ਨਾਮ ਜਪਦੇ। ਇਹ ਨਹੀਂ ਵੀ ਸਿਰਫ ਗਿਣਤੀ ਕਰਦੇ ਨੇ ਵੀ ਇੰਨੀਆਂ ਮਾਲਾ ਫੇਰ ਲਈਆਂ, ਇੰਨੀਆਂ ਮਾਲਾ ਫੇਰ ਲਈਆਂ ਨੇ। ਮੁਬਾਰਕ ਹੈ ਉਹਨਾਂ ਦਾ ਇੱਕ ਵਾਰੀ ਆਖਿਆ ਹੋਇਆ ਵੀ ਵਾਹਿਗੁਰੂ, ਜਿਹਨਾਂ ਨੇ ਪ੍ਰੇਮ ਰੰਗ ਵਿੱਚ ਰੰਗੀਜ ਕੇ ਆਖਿਆ। ਜਪਦਿਆਂ ਜਪਦਿਆਂ ਇਹ ਰੰਗ ਚੜ ਜਾਂਦਾ, ਫਿਰ ਲਹਿੰਦਾ ਨਹੀਂ ਹੈ।
ਗੁਰ ਸੇਵਾ ਤੇ ਹਰ ਨਾਮ ਧਨ ਪਾਵੈ।
ਐਸਾ ਕੇਂਦਰੀ ਨੁਕਤਾ ਹੈ ਵੀ ਗੁਰੂ ਦੀ ਸੇਵਾ ਵਿੱਚ ਲੱਗ ਜਾ। ਸਵੇਰੇ ਅੰਮ੍ਰਿਤ ਵੇਲੇ ਹੀ ਦੇਖਦੇ ਹਾਂ, ਅੱਧੀ ਰਾਤ 12 ਵਜੇ ਹੀ ਦੇਖਦੇ ਹਾਂ ਸੰਗਤਾਂ ਕਿਵੇਂ ਕਿਰਪਾਨਾਂ ਉੱਪਰੋਂ ਦੀ ਪਾ ਕੇ ਤੇ ਦਰਬਾਰ ਸਾਹਿਬ ਇਸ਼ਨਾਨ ਦੀ ਸੇਵਾ ਲਈ ਆ ਜਾਂਦੀਆਂ। ਉਹ ਦ੍ਰਿਸ਼ ਵੀ ਜ਼ਰੂਰ ਦੇਖਣਾ ਆਪਣੀ ਜ਼ਿੰਦਗੀ ਵਿੱਚ, ਪਰ ਅੰਦਰ ਜਾ ਹੋ ਹੀ ਸਕਦੇ ਨੇ ਉਸ ਵੇਲੇ ਜਿਹੜੇ ਅੰਮ੍ਰਿਤਧਾਰੀ ਹੁੰਦੇ ਨੇ, ਬੇਅੰਮ੍ਰਿਤੀਆਂ ਨੂੰ ਪ੍ਰਵੇਸ਼ ਨਹੀਂ। ਤੇ ਫਿਰ ਕਿਸ ਤਰ੍ਹਾਂ ਤੜਪ ਨਾਲ ਇਸ਼ਨਾਨ ਕਰਾਉਂਦੇ ਨੇ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਗੁਰੂ ਰਾਮਦਾਸ ਮਹਾਰਾਜ ਆਪ ਹੀ ਬੈਠ ਕੇ ਇਸ਼ਨਾਨ ਕਰ ਰਹੇ ਨੇ। ਮੈਨੂੰ ਵੀ ਸੇਵਾ ਜੀ ਸੁਭਾਗ ਮਿਲਦਾ ਰਿਹਾ। ਬੱਚੇ ਇਸ ਤਰ੍ਹਾਂ ਜਲ ਪਾਉਂਦਿਆਂ ਲੱਗਣ ਲੱਗ ਪੈਂਦਾ ਵੀ ਗੁਰੂ ਰਾਮਦਾਸ ਮਹਾਰਾਜ ਆਪ ਬੈਠ ਕੇ ਤੇ ਇਸ਼ਨਾਨ ਕਰਦੇ ਪਏ। ਸਵੇਰੇ ਅਸੀਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਇਸ਼ਨਾਨ ਕਰਾਉਂਦੇ ਹਾਂ ਤੇ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਪੈਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਰਾਜੇ ਨੇ ਤੇ ਇਸ਼ਨਾਨ ਕਰਦੇ ਪਏ। ਮਹਾਰਾਜ ਦੀ ਸੇਵਾ ਵਿੱਚ ਸੁਭਾਗ ਬਣ ਜਾਂਦਾ ਹੈ।
ਅੰਤਰ ਪਰਗਾਸ ਹਰ ਨਾਮ ਧਿਆਵੈ।
ਐਸੇ ਮਨੁੱਖ ਦੇ ਅੰਦਰ ਸਮਝ ਦਾ ਪ੍ਰਕਾਸ਼ ਗਿਆਨ ਦਾ ਚਿਰਾਗ ਜਲ ਜਾਂਦਾ, ਤੇ ਨਾਮ ਹੀ ਨਾਲ ਜੁੜ ਜਾਂਦਾ ਹੈ। ਇਹ ਮਰਕਜ਼ੀ ਪੰਗਤੀਆਂ ਹਨ।
ਰਹਾਉ ਇਹੋ ਹਰ ਰੰਗ ਗੂੜਾ ਧਨ ਪਿਰ ਹੋ।
ਸਭ ਤੋਂ ਨਜ਼ਦੀਕੀ ਰਿਸ਼ਤਾ ਗੂੜਾ ਰਿਸ਼ਤਾ ਪਤੀ ਪਤਨੀ ਦਾ ਨਾ। ਪਤੀ ਵਰਤਾ ਪਤਨੀ ਹੋਵੇ ਤੇ ਜਤੀ ਸਤੀ ਏਕਾ ਨਾਰੀ ਜਤੀ ਹੋਏ ਪਤੀ ਹੋਵੇ ਫਿਰ ਉਹ ਸਾਹ ਨਾਲ ਸਾਹ ਲੈਂਦੇ ਭਾਵ ਇੱਕ ਦੂਜੇ ਤੋਂ ਦੂਰ ਨਹੀਂ ਹੋ ਸਕਦੇ। ਇਸ ਤਰ੍ਹਾਂ ਨੇੜਤਾ ਬਣ ਜਾਂਦੀ ਹੈ। ਨਾਮ ਤੋਂ ਬਿਨਾਂ ਨਹੀਂ ਮਨੁੱਖ ਰਹਿ ਸਕਦਾ।
ਰਾਤ ਸਿਗਾਰ ਰਾਵੇ ਪ੍ਰਭ ਸੋ
ਸਤਗੁਣੀ ਸੁਭਾਅ ਦਾ ਸ਼ਿੰਗਾਰ ਬਣਾ ਲੈਂਦਾ। ਇਹਦਾ ਜੀਵਨ ਹਿਰਦਾ ਸ਼ਿੰਗਾਰਿਆ ਜਾਂਦਾ ਹੈ ਤੇ ਪ੍ਰਭੂ ਦੇ ਨਾਮ ਦੇ ਰਸ ਨੂੰ ਮਾਣਦਾ ਰਹਿੰਦਾ ਹੈ।
ਮੈਂ ਵਿੱਚ ਪ੍ਰਭ ਕੋਈ ਨਾ ਪਾਏ
ਹਮੇ ਵਿੱਚ ਫਿਰੀ ਜਾਏ ਵੀ ਮੈਂ ਬੜੀ ਸੇਵਾ ਕਰਦਾ ਮੇਰਾ ਨਾਮ ਥੋੜਾ ਵੱਡਾ ਵੱਡਾ ਕਰਕੇ ਲਿਖ ਦੇ ਮੈਂ ਬੜਾ ਧਨ ਪੈਂਦਾ ਮੈਂ ਬੜਾ ਜਾਪ ਕਰਦਾ ਮੈਂ ਬੜਾ ਸਤਸੰਗੀ ਹਾਂ ਮੈਂ ਬੜਾ ਦਸਵੰਧ ਕੱਢਦਾ। ਮਹਾਰਾਜ ਕਹਿੰਦੇ ਨੇ ਜੇ ਮੈਂ ਰਹੀ ਫਿਰ ਪਾਰ ਬ੍ਰਹਮ ਪਰਮੇਸ਼ਵਰ ਦੀ ਪ੍ਰਾਪਤੀ ਕਦੇ ਵੀ ਕਿਸੇ ਨੂੰ ਨਹੀਂ ਹੋ ਸਕਦੀ।
ਜਨਮ ਗਵਾ
ਜੀਵਨ ਦਾ ਸਰੋਤ ਸੀ ਮੂਲ ਜਿਸ ਤੋਂ ਜੀਵਨ ਪ੍ਰਾਪਤ ਹੋਇਆ ਉਸ ਨੂੰ ਭੁੱਲ ਗਿਆ ਤੇ ਫਿਰ ਜਨਮ ਜਿਹੜਾ ਜ਼ਾਇਆ ਹੋ ਜਾਂਦਾ ਹੈ।
ਸਾਤ ਸਹਿਜ ਸੁਖ ਬਾਣੀ
ਗੁਰੂ ਦੀ ਬਾਣੀ ਬਚਨਾ ਨਾਲ ਜੀਵਨ ਵਿੱਚ ਸ਼ਾਂਤ ਤੇ ਸਹਿਜ ਤੇ ਸਹਿਜ ਸੁਖ ਪ੍ਰਾਪਤ ਹੁੰਦਾ ਹੈ।
ਸੇਵਾ ਸਾਚੀ ਨਾਮ ਸਮਾਣੀ
ਨਾਮ ਨਾਲ ਐਸੇ ਮਨੁੱਖ ਦਾ ਹਿਰਦਾ ਜੁੜ ਜਾਂਦਾ ਸੁਰਤ ਨਾਮ ਸੁਰਤ ਵਿੱਚ ਨਾਮ ਸਮਾ ਜਾਂਦਾ ਪਰ ਸੱਚੀ ਸੇਵਾ ਪ੍ਰਭੂ ਦੀ ਮਨੁੱਖ ਕਰਦਾ ਹੈ।
ਸ਼ਬਦ ਮਿਲੇ ਪ੍ਰੀਤਮ ਸਦਾ ਧਿਆਏ
ਗੁਰੂ ਦੇ ਬਚਨਾਂ ਰਾਹੀਂ ਗੁਰੂ ਦੀ ਆਸ਼ੀਰਵਾਦ ਰਾਹੀਂ ਪਾਰ ਬ੍ਰਹਮ ਪਰਮੇਸ਼ਵਰ ਨਾਲ ਮਿਲਣਾ ਆਉਂਦਾ ਤੇ ਮਿਲਣਾ ਕੀ ਹੈ ਸਦਾ ਜਪਦੇ ਰਹਿਣਾ।
ਸਾਚ ਨਾਮ ਵਡਿਆਈ ਪਾਏ
ਐਸੇ ਮਨੁੱਖ ਨੂੰ ਨਾਮ ਦੀ ਬਰਕਤ ਪਾਰ ਬ੍ਰਹਮ ਪਰਮੇਸ਼ਵਰ ਦੀ ਬਾਰਗਾਹ ਵਿੱਚ ਵੀ ਸੰਸਾਰ ਦੇ ਨਾਲ ਨਾਲ ਵਡਿਆਈ ਮਿਲਦੀ ਹੈ।
ਆਪੇ ਕਰਤਾ ਜੁਗ ਜੁਗ ਸੋ
ਆਦ ਪਾਰ ਬ੍ਰਹਮ ਪਰਮੇਸ਼ਵਰ ਆਦਿ ਕਾਲ ਤੇ ਜਗਤ ਦਾ ਕਰਤਾ ਹੈ ਤੇ ਹਰ ਯੁੱਗ ਵਿੱਚ ਹੁਣ ਵੀ ਮੌਜੂਦ ਹੈ।
ਕਦਰ ਕਰੇ ਮਿਲਾਵਾ ਹੋਰ
ਦੀ ਨਜ਼ਰ ਕਰੇ ਤੇ ਉਸ ਨਾਲ ਜੀਵ ਦਾ ਮਿਲਣਾ ਹੁੰਦਾ ਹੈ।
ਗੁਰਬਾਣੀ ਤੇ ਹਰ ਮਨ ਵਸਾਏ
ਗੁਰੂ ਦੇ ਦੱਸੇ ਹੋਏ ਬਚਨਾਂ ਅਨੁਸਾਰ ਬਈ ਇਸ ਤਰ੍ਹਾਂ ਜਪਣਾ ਹੈ। ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਗੁਰੂ ਦੀ ਬਾਣੀ ਬਚਨਾਂ ਅਨੁਸਾਰ ਸਤਿਗੁਰੂ ਜੀ ਦੀ ਮਿਹਰ ਦੀ ਨਜ਼ਰ ਮੁਤਾਬਕ ਨਾਮ ਮਨ ਵਿੱਚ ਵਸਦਾ ਹੈ।
ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ
ਐਸੇ ਮਨੁੱਖਾਂ ਦਾ ਹਿਰਦਾ ਨਾਮ ਨਾਲ ਰੰਗਿਆ ਜਾਂਦਾ ਤੇ ਬਸ ਸਮਝ ਆਵੇ ਪ੍ਰਭੂ ਨੇ ਇਹਨਾਂ ਨੂੰ ਮਿਲਾ ਲਿਆ। ਸਤਿਗੁਰੂ ਪਾਤਸ਼ਾਹ ਮਿਹਰਾਂ ਭਰਿਆ ਹੱਥ ਸਾਰਿਆਂ ਦੇ ਸਿਰ ਤੇ ਰੱਖ ਕੇ ਨਿਵਾਜਣ ਬੜੀ ਇਕਾਗਰਤਾ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ ਹੈ। ਦਾਸ ਸ੍ਰੀ ਮਾਨ ਸਿੰਘ ਸਾਹਿਬ ਸਤਿਗੁਰੂ ਜੀ ਦੇ ਦਰੋਂ ਨਿਵਾਜਿਆ ਹੋਇਆ ਹਿਰਦਾ ਸ੍ਰੀ ਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੜ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦੀ ਹੈ ਜਿਨ੍ਹਾਂ ਨੇ ਸਮਾਂ ਬਖਸ਼ਿਆ। ਕੋਟਾਨ ਕੋਟ ਸ਼ੁਕਰਾਨਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਮਾਂ ਬਖਸ਼ ਕੇ ਨਿਵਾਜਿਆ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਖੁੱਲ੍ਹੇ ਦਿਲ ਨਾਲ ਨਿਮਾਣੀ ਸੇਵਕਾਂ ਦੀ ਝੋਲੀ 'ਚ ਪਾ ਦੇਣਾ ਅਤੇ ਸਾਹਿਬ ਜੀਆਂ ਦੇ ਦਰੋਂ ਮਿਲਣ ਵਾਲੀ ਮਹਾਨ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ ਅਤੇ ਆਪਣੀ ਝੋਲੀ 'ਚ ਗੁਰੂ ਫਤਿਹ ਪਵਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋ ਪੰਕਤੀਆਂ ਦਾ ਪਾਠ ਸਰਵਣ ਕਰੀ।
ਆਪੇ ਕਰਤਾ ਜੁਗ ਜੁਗ ਸੋ ਨਦਰ ਕਰੇ ਮੇਰਾ ਹੋ ਗੁਰਬਾਣੀ। साथ रहते प्रभु आप मिलाए।
वाहिगुरु जी का खालसा,
वाहिगुरु जी की फतेह।